गुरु नानक पग पंकज बंदन पग पंकज सिमरो अंगद दुख निकंदन गुरु अमरदास हृदय नित जाऊं हृदय
नित जाऊं
श्री गुरु रामदास गुण गाऊं गुरु अर्जन विजनन के नाशक विजनन
के नाशक
हर गोविंद शुभ मत परताशक श्री हर राय नमो कर जोरी नमो श्री हर कृष्ण मनाओ बोरी गुरु तेग बहादुर परम कृपाला परम
कृपाला
श्री गुरु गोविंद सिंह विश्वास कौन कौन शीशा बंदो बार बार जगदीशा जा मैं अमृत ज्ञान है मन भगत बैराग श्री गुरु ग्रंथ साहिब उदद एकंकारा सतगुरु ते प्रसाद सच होए वाहिगुरु जी के पते है विघ्न विनाशन सोए वाहिगुरु जी के पते विघ्न विनाशन सोए
सतनाम श्री वाहे गुरु साहेब जी कृपा तार मेरी गत की जय हों असमर्थ बड़ो लख दी जय की बिने सुनी जब कना श्री मुख ते पुन बचन बखाना कृपा तार मेरी गत की
वाहिगुरु जी का खालसा वाहिगुरु जी की फतेह श्री पनवार सतगुरु श्री गुरु ग्रंथ साहिब महाराज पातशाह जी के चरणा अंदर लगातार आपां सतगुरु गुरु नानक साहिब पातशाह जी की वडियाई बड़ी श्रद्धा प्यार सिदक नाल सरवण करदे आ रहे हां। अज दे दीवान अंदर जिथे आप जी कीर्तन कथा का आनंद माणदे उचे उचे जा सिमरन द्वारा अपनिया रूहां नूं उहदे प्यार विच रंग देखो विचार दी लड़ी प्रारंभ करां। अज मातावां नूं विनती है कि बच्चियां दी आवाज नूं रोकना हजारां ही जीव सतगुरु का इस स्थान तों कीर्तन कथा सुणदे ने एक बार उपया होया ध्यान किनिया रूहां दा नुकसान करदा है। बहुत वड्डी जिम्मेवारी बच्चियां नूं रोकना ते आप जुड़ना ते दूसरे नूं जुड़न विच मदद करनी। आओ छोटे बच्चा जी बोलदा है ते उन्हूं आप भी थोड़ा पिछे लिजा के बैठ जाओ ताकि बाकी सारी संगत इस आत्मक आनंद विच शामिल होए। करतारपुर की धरती ते सतगुरु गुरु नानक साहब जी के चरणा विच ओ जदों सिख पहुंचया है इन सवाल लैके सिख बनना चाहना ते सतगुरु ने दस दिता कि सिख केड़े तल ते जाके बनिंदा है। फकीर बनना है ते फकीर विच केड़े गुण चाहिए कारण। गृहस्थी बनना है ते गृहस्थी दे अंदर भी इतने वड्डे गुण सुन के चरणा ते डिग पिया सतगुरु इतने बड़े औखे काम कर कृपा करो मैं तुहाडी शरण विच आ गया जिवें जानते हो मैनूं आपणा बना लो। मैं नहीं जे इन्हां गुणा नूं धारण करन जोगा पर मैं तुहाडा बनना जरूर ते मेरे ते कृपा करो मैनूं आपणा बनाओ। सतगुरु जी दे चरणा विच अंतां दी निम्रता सहित ओ बेनी करके आए भई भावें सिक्खी दा राह औखा जरूर कै पर मैं इहदे तो बगैर रह भी नहीं सकदा कि इतना औखा पैंडा मैं तय भी नहीं कर सकदा। मेरे सतगुरु जी तुसी मदद करो कि तां कामयाब होणा है। जदों आपां भी इह वेखांगे पैंडा बिखड़ा कै पर सतगुरु दे चरणां विच तां दी सतगुरु असी सानूं इह राह चंगा लगदा है असी इहनूं धारण करना चाहुंदे आं अंदरों दिलों ते तुसी साडे ते मेहर करो। किवें सतगुरु मेहर करके ओह कारज औखा भी सौखा बना देंदे कारण। प्रोफेसर पूरन सिंह लिखदा है जे सिखी आपणे जोर नाल कमाईए ते अंतां दी औखे जे ओहदे ते सुट के तुर पईए ते सब तो सौखी वी गल इह बन जांदी है। करो कृपा सारी संगत गुरु नानक साहिब जी दे चरणा दा ध्यान करो मिल के आखो जी सतनाम श्री फिर आखो जी सतनाम श्री वाहे गुरु जी। हांजी
कृपा धार मेरी गत की जय वो असमर्थ बडो लख लीजै।
मैं बिल्कुल असमर्थ हां गुरु नानक साहिब जी तुसी कृपा करके मेरी गति करो जिवें भी जानते हो ओवें मेरा बेड़ा पार करो। मैं चाहुंदा वा मैं परमात्मा दा मिलाप हासिल करां। मैं चाहुंदा वा जिहड़ियां रंगियां रूहां ने मैं भी उस तरह दा बना जिवें जानते हो मेरे ते कृपा करो।
ते की बिना सुनी जब काना श्री मुख ते पुन बचन बखाना।
जदों सतगुरां ने वेख्या है कि इहनूं पावियो तीन गलतां दे राही समझ तां नहीं सी पई पर इहनूं हुण समझ पै गई है कि जदों इस राह ते तुरीदा है ते एकदम वड्डियां चीजां नूं खर्च नहीं पाईदा। हजार वस्तु की कुंडी जां चौथा पाद आपां नूं इक शुरू तो तुरना चाहीदा जिच्चे खलोते आ। सतगुरु जी ने वेख्या है जग्यासा जाग पईए पता लग गया है कि इस सतगुरु की मदद तो बगैर नहीं इस राह ते कामयाब होईदा। इन्ना सौखा नहीं कि जाते जाते सारे सिखी वाल के गुण प्रवेश कर जा। सतगुरु जी को कृपा कर इहदी निम्रता इहदा प्यार इहदा झुकना वेख के हुण वेखो इहनूं उपदेश करन लगे कारण इहनूं सतगुरु जी लड़ लांदे ने ते किन्ने कु बचन आखदे कन।
निष्कपट धर्म कित करिए गर्भ हृदय को सब पर हरिए।
सतगुरु जी ने बचन केवल दो तीन ही कहने कन प्यारे पर जिवें एक छोटा जिहा कीड़ा वेखण नूं निक्का है ਪਰ ਜਦੋਂ ਕਿਧਰੇ ਮੁੱਲ ਪਵਾਈਏ ਤੇ ਬਹੁਤ ਮੁੱਲ ਪੈਂਦਾ ਏ। ਇਸੇ ਤਰ੍ਹਾਂ ਹਜ਼ੂਰ ਦਾ ਬਚਨ ਛੋਟਾ ਜਿਹਾ, ਪਰ ਜੇ ਅਸੀਂ ਸਾਰੇ ਧਿਆਨ ਕਰਾਂਗੇ ਇਹਦੇ ਵਿੱਚੋਂ ਜਿਹੜੇ ਫੁੱਲ ਨਿਕਲਣਗੇ ਉਹ ਖੁਦ ਪਰਮਾਤਮਾ ਦੀ ਪ੍ਰਾਪਤੀ ਹੈ। ਸਾਹਿਬ ਜੀ ਦਾ ਪਹਿਲਾ ਬਚਨ ਏ, ਕਹਿਣ ਲੱਗੇ ਜਾ ਸਿੱਖਾ ਤੂੰ ਗੁਰੂ ਧਾਰਨ ਕਰਨ ਤੋਂ ਬਾਅਦ ਨਿਸ਼ਕਪਟ ਹੋ ਕੇ ਧਰਮ ਦੇ ਕਿਰਤ ਕਰਨੇ ਕਹਿ। ਕਿਰਤ ਦਾ ਮਤਲਬ ਪੈਸਾ ਨਹੀਂ ਹੁੰਦਾ, ਕਿਰਤ ਦਾ ਮਤਲਬ ਕੁਝ ਕਰਨਾ। ਧਰਮ ਦੇ ਜਿਹੜੇ ਕਰਮ ਕਰਦੇ ਨੇ ਨਾ ਜਿੰਨੇ ਵੀ, ਉਹਦੇ ਵਿੱਚ ਆਪਣੇ ਅੰਦਰ ਕਪਟ ਨਾ ਰੱਖੀ ਕੋਈ ਵੀ, ਦੇਖ ਨਿਸ਼ਕਪਟ ਹੋ ਕੇ ਇਹ ਕਰਮ ਕਰਨਾ ਹੀ। ਤੇ ਦੂਸਰਾ ਆਪਣੇ ਅੰਦਰ ਹੰਕਾਰ ਨਾ ਕਰੀ, ਇੱਕ ਹੰਕਾਰ ਨੂੰ ਛੱਡ ਕੇ ਇਹ ਕੰਮ ਕਰਨਾ, ਚਾਹੇ ਸੇਵਾ ਏ ਚਾਹੇ ਸਿਮਰਨ ਏ ਚਾਹੇ ਸਤਸੰਗਤ ਕਰਨੀ ਏ। ਜੇ ਇਹਦੇ ਵਿੱਚ ਦੋ ਚੀਜ਼ਾਂ ਆਪ ਮੁਖਾਰੇ ਆ ਜੁੜਦੀਆਂ ਨੇ ਪਿਆਰਿਓ, ਹੰਕਾਰ ਵੀ ਆ ਜੁੜਦਾ ਏ ਤੇ ਅੰਦਰ ਜਿਹੜਾ ਨਾ ਮਨ ਕੁਝ ਲੁਕਾਉਣਾ ਚਾਹੁੰਦਾ ਏ, ਬਾਹਰੋਂ ਹੋਰ ਤਰ੍ਹਾਂ ਦਾ ਤੇ ਅੰਦਰੋਂ ਹੋਰ ਤਰ੍ਹਾਂ ਦਾ। ਗੁਰੂ ਰਾਮਦਾਸ ਸਾਹਿਬ ਪਿਤਾ ਜੀ ਆਸਾ ਜੀ ਦੀ ਵਾਰ ਦਾ ਬਚਨ ਜੇ, ਉਹਦੇ ਵਿਚ ਗੁਰੂ ਕੇ ਕੀਰਤਨੀ ਗੁਰੂ ਰਾਮਦਾਸ ਪਿਤਾ ਦੇ ਸ਼ਬਦ ਜਦੋਂ ਪੜ੍ਹਦੇ ਨੇ ਸੰਤਾਂ ਨੂੰ, ਕਿਉਂਕਿ ਪੌੜੀਆਂ ਤੇ ਸਲੋਕ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਪਿਤਾ ਦੇ ਨੇ ਤੇ ਜਿਹੜੇ ਸੰਤ ਨਾਲ ਗੁਰੂ ਕੇ ਕੀਰਤਨੀ ਗਾਉਂਦੇ ਨੇ ਉਹਨਾਂ ਚੋਂ ਬਚਨ ਨੇ। ਸਾਹਿਬ ਕਹਿੰਦੇ ਕੋਈ ਗਾਹੈ ਰਾਤੀ ਨਾਤੀ ਬੇਦੀ ਬਹੁ ਭਾਂਤ ਤਾਰ। ਪਿਆਰਿਓ ਬਹੁਤ ਸੋਹਣਾ ਗਾਉਣਾ, ਭਾਵ ਕੀਰਤਨ ਕਰਨਾ, ਗਿਆਨ ਦੀਆਂ ਵਿਚਾਰਾਂ ਕਰਨੀਆਂ, ਇਹ ਸਾਰਾ ਕੁਝ ਭਲਾ ਏ। ਪਰ ਇਹਦੇ ਨਾਲ ਗੁਰੂ ਰਾਮਦਾਸ ਪਿਤਾ ਜੀ ਸੁਚੇਤ ਕਰਦੇ ਇੱਕ ਚੀਜ਼ ਨਾ ਜੁੜਨ ਦਿਆ ਜੇ। ਕਹਿਣ ਲੱਗੇ ਜੇ ਕੋਈ ਬਹੁਤ ਸੋਹਣਾ ਕੀਰਤਨ ਕਰ ਸਕਦਾ ਏ, ਕਥਾ ਬਹੁਤ ਸੋਹਣੀ ਕਰ ਸਕਦਾ ਏ, ਧਰਮ ਦੀਆਂ ਗੱਲਾਂ ਬਹੁਤ ਵਧੀਆ ਕੋਈ ਕਰ ਲਵੇ, ਨਹੀਂ ਕਰ ਕਰ ਤੀਜਾ ਰਾਮ ਰਾਜੇ ਵਾਹਿਗੁਰੂ ਨੇ ਖੁਸ਼ ਨਹੀਂ ਜੇ ਪਾਉਣਾ। ਕਿਉਂ ਜੇ ਕਿਉਂ ਨੀ ਖੁਸ਼ ਹੋਣਾ? ਕਹਿੰਦੇ ਜੇ ਇਹਦੇ ਨਾਲ ਇੱਕ ਚੀਜ਼ ਤੁਸਾਂ ਜੋੜ ਲਈ, ਜਿੰਨਾ ਅੰਤਰ ਕਪਟ ਵਿਕਾਰ ਹੈ ਤਿੰਨਾ ਰੋਏ ਕਿਆ ਕੀਜੈ। ਇਹ ਸਾਰਾ ਕੁਝ ਨਾਲ ਕਪਟ ਨਹੀਂ ਚਾਹੀਦਾ, ਜੋ ਕੁਝ ਅੰਦਰੋਂ ਆ ਉਵੇਂ ਦੇ ਬਾਹਰ ਬਣ ਕੇ ਰਹੀਏ ਤੇ ਸਤਿਗੁਰੂ ਬੜੀ ਛੇਤੀ ਕਿਰਪਾ ਕਰਦਾ ਹੈ। ਭਾਵੇਂ ਮਾੜੇ ਆਂ ਚੰਗੇ ਆਂ, ਆਪਾਂ ਕੱਲ ਵੀ ਗੁਰੂ ਕੀ ਬਾਣੀ ਦੀ ਪੰਕਤੀਆਂ ਪੜ੍ਹੀਆਂ ਸਨ, ਪੜ੍ਹੀਆਂ ਨੀ ਹਜ਼ੂਰ ਨੂੰ ਬਿਨੇ ਕੀਤੇ ਸੀ ਪ੍ਰਭ ਜੀ ਉਹ ਕਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਸਾਰੇ ਤੁਹਾਡੇ ਹੀ ਆ ਮਾੜੇ ਚੰਗੇ, ਮੇਹਰ ਕਰੋ ਸਾਡੇ ਉੱਪਰ। ਇੱਕ ਤਾਂ ਇਹਦੇ ਨਾਲ ਕਪਟ ਨਾ ਜੁੜਿਆ ਹੋਵੇ, ਕਪਟ ਦਾ ਅਰਥ ਕੀ ਹੁੰਦਾ ਏ, ਉਹ ਸੱਚ ਹੋਣਾ ਨਾ। ਪਰ ਦੂਸਰੇ ਨੂੰ ਉਹ ਸੱਚ ਦੇ ਇਹੋ ਜਿਹੀਆਂ ਨਿਸ਼ਾਨੀਆਂ ਮਾਹੌਲ ਬਣਾਤਾ ਭਈ ਦੂਸਰੇ ਨੂੰ ਲੱਗੇ ਕਿ ਇਹਦੀ ਕਮਾਈ ਬਹੁਤ ਏ। ਪਿਆਰਿਓ ਭਾਵੇਂ ਉਹ ਸਟੇਜ ਤੋਂ ਕੰਮ ਹੋਵੇ, ਚਾਹੇ 10 ਬੰਦਿਆਂ ਵਿੱਚ ਹੋਵੇ, ਚਾਹੇ ਆਮ ਗੱਲਾਂ ਬਾਤਾਂ ਵਿੱਚੋਂ ਹੋਵੇ, ਸਤਿਗੁਰੂ ਜੀ ਨੇ ਕਿਰਪਾ ਕੀਤੀ ਏ। ਸਾਹਿਬ ਕਹਿੰਦੇ ਹਰ ਹਰ ਕਰੈ ਨਿਤ ਕਪਟ ਕਮਾਤੇ ਕਿਰਦਾ ਸ਼ੁੱਧ ਨਾ ਹੋਏ। ਕਹਿੰਦੇ ਜਿਹੜੇ ਕਿਰਦੇ ਵਿੱਚ ਵਾਹਿਗੁਰੂ ਨੇ ਦਰਸ਼ਨ ਦੇਣੇ ਨੇ ਉਹਦੇ ਅੰਦਰ ਤਾਂ ਆਪਾਂ ਅਹੰਕਾਰ ਤੇ ਇਹ ਕਪਟ ਰੱਖਿਆ ਏ ਭਈ ਆਪਾਂ ਕਿਸੇ ਦੂਸਰੇ ਨੂੰ ਕੁਝ ਦਿਖਾਣਾ ਚਾਹੁੰਦੇ ਆ, ਨਹੀਂ ਦਿਖਾਈਏ ਆਪਣਾ ਅੰਦਰ ਕੇਵਲ ਗੁਰੂ ਨਾਨਕ ਸਾਹਿਬ ਜੀ ਨੂੰ। ਮਾੜਾ ਏ ਤੇ ਤਾਂ ਵੀ ਉਹਨੂੰ ਦਿਖਾਈਏ, ਚੰਗਾ ਏ ਤੇ ਤਾਂ ਵੀ ਉਹਨੂੰ ਦਿਖਾਣਾ, ਕਿਸੇ ਹੋਰ ਨੂੰ ਨਹੀਂ। ਸਾਹਿਬ ਕਹਿੰਦੇ ਇਹਦੇ ਨਾਲ ਇੱਕ ਅਹੰਕਾਰ ਨਾ ਜੁੜੇ ਤੇ ਦੂਸਰਾ ਕਪਟ ਨਾ ਜੁੜੇ, ਇਹਨਾਂ ਨੂੰ ਛੱਡ ਕੇ ਫਿਰ ਧਰਮ ਦੇ ਸਾਰੇ ਕਰਮ ਕਰਨੇ ਕੰਨ।
ਸੇਵ ਕਰੋ ਮਨ ਸਨੇ ਸਨੇ ਤੇਰੀ ਗਤ ਜੀਵੇ।
ਕਹਿਣ ਲੱਗੇ ਫਿਰ ਇਹਦੇ ਨਾਲ ਨਾ ਗੁਰਸਿੱਖਾਂ ਦੀ ਸੇਵਾ ਕਰਨੀ, ਪਰ ਮਨ ਨੀਵਾਂ ਕਰਕੇ ਕਰਨੀ ਕਹਿ। ਆਪਾਂ ਕਿਤਨੇ ਪ੍ਰਸੰਗਾਂ ਚ ਬਚਨ ਪੜ੍ਹਦੇ ਆ ਰਹੇ ਹਾਂ, ਸੇਵਾ ਨੀ ਕੱਲੀ ਆਖਦੇ, ਨਾਲ ਕਹਿੰਦੇ ਮਨ ਨੀਵਾਂ ਕਰਕੇ ਸੇਵਾ ਕਰਨੀ ਕਹਿ। ਉਹਦਾ ਕਾਰਨ ਹਜ਼ੂਰ ਕਹਿੰਦੇ ਨੇ ਮਨ ਨੀਵੇਂ ਤੋਂ ਬਗੈਰ ਉਹ ਗੱਲ ਬਣਨੀ ਨਹੀਂ। ਤਿੰਨੀ ਪੰਕਤੀਆਂ ਨੇ ਨਿਸ਼ਕਪਟ ਹੋ ਕੇ ਧਰਮ ਦੇ ਕਰਮ ਕਰਨੇ, ਅਹੰਕਾਰ ਨਹੀਂ ਆਉਣ ਦੇਣਾ, ਤੇ ਤੀਜਾ ਬਚਨ ਏ ਸੇਵਾ ਕਰਕੇ ਨੀਹਾ ਮਨ ਕਰਕੇ, ਤੇ ਨਾਲ ਇੱਕ ਬਚਨ ਕੀਤਾ ਕਹਿੰਦੇ ਕਾਲੇ ਨੀ ਪੈਣਾ। ਇਹ ਕੁਝ ਕਰਦਿਆਂ ਹੋਇਆ ਆਪਣੇ ਆਪ ਨੂੰ ਸਹਿਬ ਕਹਿੰਦੇ ਨੇ ਇਹ ਯਾਦ ਕਰਾਉਂਦੇ ਰਹਿਣਾ ਖੋਲੀ ਖੋਲੀ ਸਾਡੀ ਗਤੀ ਜਰੂਰ ਹੋਏਗੀ। ਗਤੀ ਤੋਂ ਮੁਰਾਦ ਆ ਵਿਕਾਰਾਂ ਤੋਂ ਆਜ਼ਾਦ ਹੋ ਜਾਂਗੇ, ਦੁਨੀਆਂ ਦੀ ਭੈੜੀ ਸੋਚ ਤੋਂ ਆਜ਼ਾਦ ਹੋਵਾਂਗੇ। ਜਿਹੜਾ ਰਸ ਮੰਗਣਾ ਮੰਗ ਰਿਹਾ ਉਹ ਗੁਰੂ ਕੇ ਪਿਆਰੇ ਉਹ ਸਾਡੀ ਝੋਲੀ ਵਿਚ ਪੈ ਜਾਏਗਾ। ਗਰੀਬ ਨਿਵਾਸ ਪਿਤਾ ਜੀ ਕਹਿੰਦੇ ਹੌਲੀ ਹੌਲੀ, ਇਸ ਰਾਹ ਤੇ ਕਾਲੇ ਪਿਆਂ ਕੁਝ ਨਹੀਂ ਬਣਦਾ। ਆ ਜਿੰਨਾ ਪਖੰਡ ਮੇਰੀ ਕੌਮ ਵਿਚ ਆਉਂਦਾ ਏ ਆ ਕਾਲੇ ਪਨ ਤੋਂ ਆਉਂਦਾ ਜੀ। ਚੰਗੇ ਸੋਹਣੇ ਸੁਨੱਖੇ ਇਸ ਰਾਹ ਤੇ ਤੁਰੇ ਪੁੰਨੇ ਆ, ਸੋਹਣੇ ਸੁਨੱਖੇ ਤੋਂ ਬਾਅਦ ਚੰਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਨਾ, ਚੰਗਾ ਸਿਮਰਨ ਕਰਨਾ, ਵਾਹਵਾ ਸਾਰਾ ਸਮਾਂ ਸੇਵਾ ਵਿਚ ਲਾਉਣਾ, ਅਚਾਨਕ ਹੀ ਅੰਦਰ ਤਰੰਗ ਉੱਠਦੀ ਏ। ਮਨ ਕਹਿੰਦਾ ਤੈਨੂੰ ਕਈ ਸਾਲ ਹੋ ਗਏ ਤੇਰਾ ਕੁਝ ਨਹੀਂ ਬਣਿਆ, ਤੇ ਤੂੰ ਨਾ ਕਿਸੇ ਇਹੋ ਜਿਹੇ ਬੰਦੇ ਨੂੰ ਲੱਭ ਜਿਹੜਾ ਛੇਤੀ ਤੇਰਾ ਕੰਮ ਬਣਾ ਦੇਵੇ। ਉਹ ਹੁਣ ਜਦੋਂ ਹੀ ਤੁਸੀਂ ਇਹੋ ਜਿਹੀ ਗੱਲ ਕਹਿੰਦੇ ਚਾਰ ਚਪੇਰੇ ਤੋਂ ਕੋਈ ਨਾ ਕੋਈ ਆ ਟੱਪੇ ਦਾ ਆ ਤੂੰ ਮੇਰੇ ਨਾਲ, ਬਸ ਤੇਰੀ ਗੱਲ ਕੁਝ ਦਿਨਾਂ ਚ ਬਣ ਜਾਏਗੀ, ਕੁਝ ਮਹੀਨਿਆਂ ਚ ਬਣ ਜਾਏਗੀ, ਨਹੀਂ ਤਾਂ ਸਾਲ ਦੋ ਸਾਲ ਦੇ ਅੰਦਰ ਤਾਂ ਬ੍ਰਹਮ ਗਿਆਨ ਤੱਕ ਤੈਨੂੰ ਆਪਾਂ ਲੈ ਹੀ ਚੱਲਣਾ ਹੈ। ਪਿਆਰੋ ਇਹ ਕਹਾਣੀ ਕੁਝ ਸਾਲਾਂ ਵਿਚ ਨਹੀਂ ਮਿਚੀ ਕੋਈ, ਇਹ ਕਹਾਣੀ ਨਿਰੰਕਾਰ ਦੇ ਘਰ ਦੇ। ਪਿਆਰੋ ਨਾ ਮਕੀਨਿਆਂ ਵਿਚ ਨਾ ਜਨਮਾਂ ਵਿਚ ਇਹਦਾ ਸੰਬੰਧ ਹੈ ਉਹਦੀ ਕਿਰਪਾ ਦ੍ਰਿਸ਼ਟੀ ਤੇ। ਜਦੋਂ ਉਹਦੀ ਮਿਹਰ ਹੋਗੀ ਸਾਡਾ ਕਰਮ ਏ ਉਹਦੇ ਹੁਕਮ ਨੂੰ ਮੰਨ ਕੇ ਤੁਰੇ ਰਹਿਣਾ ਬਸ, ਕਿਉਂਕਿ ਅਸੀਂ ਉਹਦੇ ਹੁਕਮ ਵਿਚ ਤੁਰ ਰਹੇ ਹਾਂ, ਅਸੀਂ ਕਾਲੇ ਨਹੀਂ ਪਵਾਂਗੇ। ਤੇ ਉਹ ਸਗੋਂ ਛੇਤੀ ਮਿਹਰ ਕਰੇਗਾ, ਦੁੱਖ ਸਾਡਾ ਭਰੋਸਾ ਉਧਰ ਤੋਰੇਗਾ। ਪਰ ਜੇਕਰ ਅਸੀਂ ਕੀ ਕਰਦੇ ਕਾਲੇ ਪੈ ਗਏ, ਕੋਈ ਨਾ ਕੋਈ ਪਕੜੇਗਾ, ਇੱਕ ਹੋਰ ਕੋਈ ਰਾਹ ਤੇ ਲੈ ਕੇ ਸਾਨੂੰ ਤੋਰ ਬਹਿੰਦਾ ਏ। ਪਿਆਰਿਓ ਫਿਰ ਉਹਦੇ ਚ ਕਿਧਰੇ ਸੱਚੇ ਤੇ ਕਿਧਰੇ ਕੂੜੇ, ਕਿਧਰੇ ਕਿਸੇ ਦੀ ਆਪੇ ਦੀ ਪੂਜਾ ਦਾ ਭਾਵ ਏ, ਕਿਸੇ ਦਾ ਇਹੋ ਜਿਹੀ ਗਿਣਤੀ ਵਧਾਉਣ ਦਾ ਵੀ ਮੇਰੇ ਥਰੂ ਕਿੰਨੇ ਲੋਕਾਂ ਨੂੰ ਰੰਗ ਲੱਗੇ। ਨਾ ਗੁਰੂ ਕੇ ਪਿਆਰਿਓ ਇਹੋ ਜਿਹੀ ਬਿਰਤੀ ਨਾ ਬਣਾਈਏ। ਕੌਮ ਦੇ ਅੰਦਰ ਜਿਤਨਾ ਪਾਖੰਡ ਵੱਧਦਾ ਏ ਇਸ ਗੱਲ ਤੋਂ ਵੱਧਦਾ ਜੇ, ਕਿਉਂਕਿ ਅਸੀਂ ਛੇਤੀ ਕਰਦੇ ਹਾਂ। ਭਲਾ ਇਹਨਾਂ ਕੋਈ ਬਚਨ ਚੇਤਾ ਰੱਖੀਏ ਜਿਹੜੇ ਬਾਪ ਦੀ ਕਜੋਰੀ ਵਿਚ ਬੈਠੇ ਆ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿਚ ਤੁਸੀਂ ਪਿਆਰ ਨਾਲ ਆ ਜੁੜਦੇ ਹੋ, ਰੋਜ਼ ਉਹਨਾਂ ਦਾ ਨਿਤਨੇਮ ਕਰਦੇ, ਉਹਨਾਂ ਦੀ ਬਾਣੀ ਪੜ੍ਹਨੀ ਸਿਮਰਨ ਕਰਨਾ, ਉਹਨਾਂ ਨੂੰ ਸਾਡਾ ਵੱਧ ਚਿੰਤਾ ਤੇ ਫਿਕਰ ਹੋਏਗੀ ਕਿ ਇਹਨਾਂ ਨੂੰ ਛੱਡ ਕੇ ਕਿਸੇ ਥਰਡ ਪਰਸਨ ਕਿਸੇ ਤੀਜੇ ਆਦਮੀ ਨੂੰ ਸਾਡੀ ਚਿੰਤਾ ਹੋਏਗੀ। ਤੀਜੇ ਨੂੰ ਨਹੀਂ ਕੋਣੀ, ਬਾਪ ਨੂੰ ਸਭ ਤੋਂ ਵੱਧ ਫਿਕਰ ਏ ਬੱਚਿਆਂ ਦਾ, ਆਂਢ ਗੁਆਂਢ ਨੂੰ ਤੇ ਰਿਸ਼ਤੇਦਾਰਾਂ ਨੂੰ ਨਹੀਂ ਓਨਾ ਕੁੰਦਾ। ਕੀ ਤੁਹਾਡੇ ਮਾਪਿਆਂ ਦੇ ਮੁਕਾਬਲੇ ਕੋਈ ਰਿਸ਼ਤੇਦਾਰ ਸਾਂ ਲੈ ਲੈਗਾ? ਮੇਰੇ ਸਤਿਗੁਰੂ ਜੀ ਦੀ ਜਗ੍ਹਾ ਤੇ ਕੋਈ ਦੁਨੀਆਂ ਦਾ ਹੋਰ ਵਿਅਕਤੀ ਥਾਂ ਲੈ ਲਏਗਾ? ਨਹੀਂ, ਲੋੜ ਇਸੇ ਚੀਜ਼ ਨੂੰ ਹੋਰ ਪ੍ਰਪੱਕ ਕਰੀਏ, ਸਤਿਗੁਰੂ ਨਾਲ ਪਿਆਰ ਵਧਾਈਏ। ਉਸ ਪਿਆਰ ਵਿੱਚੋਂ ਪਿਆਰਿਓ ਸਤਿਗੁਰੂ ਜੀ ਨੂੰ ਮਿਲੇ ਸਨ, ਉਹਨੂੰ ਆਪਣੇ ਆਪ ਉਹ ਮੇਲੇ ਦਾ ਸਾਡੇ ਗਤੀ ਵਧੇ ਕਿ ਸਾਨੂੰ ਸਤਿਗੁਰੂ ਹੋਰ ਚੰਗੇ ਲੱਗਣਗੇ। ਸਤਿਗੁਰੂ ਨੇ ਸਾਡੇ ਅੰਦਰ ਹੋਰ ਪਿਆਰ ਉਛਾਲ ਕੇ ਮਾਰੇਗਾ, ਅਸੀਂ ਥੜਕਾਂਗੇ ਵੀ ਨਹੀਂ ਤੇ ਪਹੁੰਚਾਂਗੇ ਵੀ ਕਿਸੇ ਜਗ੍ਹਾ ਤੇ ਜਰੂਰ। ਸਤਿਗੁਰੂ ਦੀ ਮੌਤ ਜਦੋਂ ਮਰਜ਼ੀ ਪਹੁੰਚਾਵੇ, ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਮਹਾਂਪੁਰਖਾਂ ਨੇ ਅਰਦਾਸ ਕੀਤੀ, ਅੱਗੇ ਵੀ ਜ਼ਿਕਰ ਕੀਤਾ ਏ, ਭਈ 1.25 ਲੱਖ ਜਪਜੀ ਸਾਹਿਬ ਦੇ ਪਾਠ ਕਰਨੇ ਇਤਨਾ ਸਮੇਂ ਅੰਦਰ। ਅਰਦਾਸ ਹੋ ਗਈ, ਪਾਠ ਸ਼ੁਰੂ ਹੋ ਗਏ, ਪਿਆਰ ਵਾਰਤਨ ਪੁੱਛ ਲਿਆ ਮਹਾਂਪੁਰਖੋ ਇਹ ਕਹਿੰਦੇ ਆ ਭਈ ਇਹ ਤੇ ਪਤਾ ਹੀ ਨਹੀਂ ਭਈ ਕਦੋਂ ਅੰਤ ਵੇਲਾ ਆ ਜਾਵੇ, ਤੇ ਜੇ ਅੰਤ ਵੇਲਾ ਆ ਗਿਆ ਤੇ ਪਾਠ ਪੂਰੇ ਨਾ ਹੋਏ ਤੇ ਫਿਰ ਕੀ ਬਣੇਗਾ? ਉਹ ਕੌੜੇ ਜੀ ਕਹਿੰਦੇ ਨੇ ਬੋਲਿਓ, ਪਹਿਲੀ ਗੱਲ ਤਾਂ ਇਹ ਸੋਚੋ ਏਡੀ ਵੱਡੀ ਅਰਦਾਸ ਕਰੇਗਾ ਕੌਣ ਇੰਨੇ ਪਾਠਾਂ ਲਈ? ਆਮ ਬੰਦਾ ਜਿੱਥੇ ਖਲੋਤਾ ਏ ਨਾ ਜੀ, ਮੇਰੇ ਕੋਲ ਰੋਜ਼ 5 ਨਹੀਂ ਜੇ ਪੜੀਆਂ ਜਾਣੀਆਂ ਬਾਣੀਆਂ, ਇੱਕ ਚੱਲ ਨਾਲ ਨਹੀਂ ਸਰਦਾ, ਤੇ ਜਿਵੇਂ ਕੱਲਾ ਵਾਹਿਗੁਰੂ ਕਹਿਲਾ ਤੇ ਉਹਦੇ ਨਾਲ ਨੀ ਸਰਦਾ, ਜਿਨ੍ਹਾਂ ਨੂੰ ਬਾਣੀ ਪੜ੍ਹਨੀ ਨੀ ਆਉਂਦੀ ਉਹ ਵਾਹਿਗੁਰੂ ਕਹਿਣ, ਪਰ ਵੱਧ ਤੋਂ ਵੱਧ ਸਮਾਂ ਕਹਿਣਾ। ਮੈਂ ਗੱਲ ਕਰ ਰਿਹਾ ਕਿ ਜਿਨ੍ਹਾਂ ਨੂੰ 10 ਮਿੰਟ ਵਾਹਿਗੁਰੂ ਕਹਿਣਾ ਔਖਾ ਲੱਗਦਾ ਏ, ਉਹ 1.25 ਲੱਖ ਪਾਠ ਦੀ ਕਹਾਣੀ ਕਿਵੇਂ ਸਮਝਣਗੇ। ਹਾਂ, ਜਿਹੜਾ ਕਰ ਰਿਹਾ ਹੈ ਵੱਧ ਤੋਂ ਵੱਧ ਜਿਤਨਾ ਉਸ ਕੋਲੋਂ ਸਤਿਗੁਰੂ ਕਰਵਾਉਂਦੇ ਨੇ, ਜਦੋਂ ਉਹ ਪੁੱਛਦੇ ਨੇ ਉਹਨਾਂ ਦਾ ਜਵਾਬ ਏ। ਜਿਹੜੇ ਸੱਚੀ ਮੁੱਚੀ ਇਹਨਾਂ ਰਾਹਾਂ ਦੇ ਪਾਂਧੀ ਨੇ, ਸਤਿਗੁਰੂ ਨੇ ਬਣਾਏ। ਮਹਾਂਪੁਰਖ ਕਹਿਣ ਲੱਗੇ, ਦੇਖੋ ਭਾਈ, ਉਹ ਜਿਹਨੇ ਅਰਦਾਸ ਦਾ ਪੁਰਨਾ ਪਾਇਆ ਏ, ਪਾਠ ਕਰਨ ਦਾ ਖਿਆਲ ਪਾਇਆ ਏ, ਉਹ ਆਪ ਪੂਰੇ ਕਰਵਾਏਗਾ। ਤੇ ਜੇ ਹੁਕਮ ਆ ਗਿਆ ਇਸ ਜੀਵਨ ਦੇ ਅੰਤ ਦਾ, ਜਿਸੋਂ ਉਹ ਇਹਨਾਂ ਪਾਠਾਂ ਦੀ ਗਿਣਤੀ ਮੁਕਾਏਗਾ, ਹੋਰ ਸਰੀਰ ਦੇ ਕੇ ਉਸੋਂ ਨਵੇਂ ਸਿਰ ਸ਼ੁਰੂ ਕਰਾ ਲਏਗਾ। ਕਿਉਂਕਿ ਇਹ ਤਾਂ ਉਹਦੀ ਮੌਜ ਏ, ਜੇ ਉਹ 1.25 ਲੱਖ ਦਾ 1.25 ਸੌ ਚ ਹੀ ਉਹਨੇ ਕੰਮ ਬਣਾਇਆ ਏ ਤੇ ਪੁੱਛ ਬਣਾ ਕੇ ਉਹ ਮਿਲ ਲਵੇ ਤਾਂ ਉਹਦੀ ਮਰਜ਼ੀ ਏ ਨਾ। ਆਪਾਂ ਨੂੰ ਤੇ ਚਾਹ ਚਾਹੀਦਾ ਨਾ। ਸਹਿਬ ਕਹਿੰਦੇ, ਕਰ ਤਨ ਕੇ ਪਰ ਲਿਖੋ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ। ਭੰਡਾਰ ਭਰਨੇ ਨੇ, ਅਸੀਂ ਚਾਹ ਤੇ ਉਹਨਾਂ ਰੱਖੀਏ, ਪਰ ਕੇਵਲ ਇੱਕ ਸੱਚੇ ਪਾਤਸ਼ਾਹ ਵੱਲ ਤੁਰੇ ਰਹੀਏ, ਕਾਲੇ ਪੈ ਕੇ ਆਸੇ ਪਾਸੇ ਨਾ ਜਾਈਏ। ਸਹਿਬ ਕਹਿੰਦੇ, ਦੇਖੋ ਨਿਸ਼ਕਪਟ ਹੋ ਕੇ ਧਰਮ ਦਾ ਕਰਮ, ਦੂਸਰਾ ਅਹੰਕਾਰ ਤੋਂ ਬਚਣਾ, ਤੀਸਰਾ ਗੁਰੂ ਕੇ ਪਿਆਰਿਓ ਮਨ ਨੀਵਾ ਕਰਕੇ ਸਿੱਖਾਂ ਦੀ ਸੇਵਾ ਕਰਨੀ, ਹੌਲੀ ਹੌਲੀ ਪ੍ਰਾਪਤੀ ਹੋਏਗੀ। ਆਪ ਜੀ ਨਾਲ ਸਾਂਝਾ ਬਚਨ ਕੀਤਾ ਹੀ ਕਰਾ, ਉਹਦੇ ਵੱਲ ਫਿਰ ਕੇਂਦਰਿਤ ਕਰੋ। ਗੁਰੂ ਕੇ ਪਿਆਰਿਓ ਭਾਈ ਵੀਰ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਬੈਠ ਕੇ ਅੰਮ੍ਰਿਤ ਵੇਲੇ ਪਹੁੰਚ ਜਾਂਦੇ, ਪਹਿਲਾਂ ਸੇਵਾ ਕਰਨੀ ਰਾਤ ਦੇ, ਸੇਵਾ ਕਰਨ ਤੋਂ ਬਾਅਦ ਜਿਹੜੀ ਹਰਿਮੰਦਰ ਸਾਹਿਬ ਰਾਤ ਨੂੰ ਦੁੱਧ ਨਾਲ ਸੇਵਾ ਕੀਤੀ ਜਾਂਦੀ ਹੈ। ਸੇਵਾ ਕਰਨ ਤੋਂ ਬਾਅਦ ਉਹਨਾਂ ਨੇ ਅੰਤਰ ਧਿਆਨ ਉੱਤੇ ਸਿਮਰਨ ਕਰਨਾ। ਕਾਫੀ ਸਮਾਂ ਲੰਘ ਗਿਆ, ਅਚਾਨਕ ਜਿਹੜਾ ਰਸ ਸੀ ਨਾ ਅੰਦਰੋਂ ਬਿਰਤੀ ਟਿੱਕ ਦੀ ਰਸ ਮਿਲਦਾ, ਉਹ ਖੁੱਸ ਗਿਆ। ਜਦੋਂ ਰਸ ਗੁਆਚਾ, ਪਰੇਸ਼ਾਨ ਹੋ ਗਏ। ਉਹ ਜਿਹਨਾਂ ਮਹਾਂਪੁਰਸ਼ਾਂ ਕੋਲੋਂ ਅਗਵਾਈ ਲੈਂਦੇ ਸਨ ਅੰਦਰੋਂ, ਉਹਨਾਂ ਕੋਲ ਗੱਲ ਕੀਤੇ ਭਈ ਇਹ ਕੁਰੇ ਕੀ ਹੋਇਆ ਏ। ਉਹਨਾਂ ਦੇ ਸਮਝਾਉਣ ਦਾ ਢੰਗ ਵੱਖਰਾ ਸੀ। ਉਹਨਾਂ ਝਿੜਕਿਆ, ਕਹਿਣ ਲੱਗੇ, ਵੀਰ ਸਾਹਿਬ ਕਿੱਥੇ ਬੈਠ ਕੇ ਸਿਮਰਨ ਕਰਦਾ ਏ? ਕਹਿਣ ਲੱਗੇ, ਹਰਿਮੰਦਰ ਸਾਹਿਬ ਦੇ ਅੰਦਰ, ਬਾਹਰੋਂ ਕੀਰਤਨ ਸੁਣ ਕੇ ਅੰਦਰੋਂ ਉਹਦੇ ਚਰਨਾਂ ਨਾਲ ਜੁੜਦਾ ਵਾ। ਕਹਿੰਦੇ, ਹੱਥ ਹੋ ਗਏ ਤੇਰੇ ਵਰਗਿਆਂ ਨੂੰ, ਇੱਥੇ ਕਿਹਨੇ ਹੱਥ ਦਿੱਤਾ ਕਿ ਸਿਮਰਨ ਕਰੇ? ਤੈਨੂੰ ਤਾਂ ਕਿਸੇ ਬਾਗ ਵਿੱਚ ਜਾ ਕੇ ਕਰਨਾ ਚਾਹੀਦਾ, ਇੱਥੇ ਨੀ। ਸਤ ਬਚਨ ਉੱਥੇ ਬਾਗ ਸੀ, ਕਾਮ ਬਾਗ ਚਲੇ ਗਏ। ਉੱਥੇ ਬੈਠਣਾ ਜਦੋਂ ਅੰਮ੍ਰਿਤ ਵੇਲੇ, ਬੜਾ ਰਸ ਪਾਉਣਾ। 6 ਮਹੀਨੇ ਗੁਜਰੇ ਤੇ ਰਸ ਉੱਥੇ ਵੀ ਮੁੱਕ ਗਿਆ। ਫਿਰ ਬਿਨੇ ਕੀਤੇ, ਮਹਾਂਪੁਰਖੋ, ਰਸ ਅਜਨ ਚ ਚਲਾ ਗਿਆ ਅਜੇ। ਆਖਣ ਲੱਗੇ, ਕਿੱਥੇ ਬੈਠ ਕੇ ਸਿਮਰਨ ਕਰਦਾ ਏ? ਜੀ, ਬਾਗ ਵਿੱਚ। ਕਹਿਣ ਲੱਗੇ, ਉਹ ਸਿੱਖਾਂ ਦਾ ਪੁੱਤਰ ਹੋਵੇ, ਗੁਰੂ ਰਾਮਦਾਸ ਦਾ ਘਰ ਛੱਡ ਕੇ ਬਾਗਾਂ ਵਿੱਚ ਜਾ ਕੇ ਰਸ ਭਾਲਦਾ ਏ? ਸਾਰਾ ਜਹਾਨ ਤੇ ਅਰਦਾਸ ਕਰਦਾ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ, ਤੇਰਾ ਘਰ ਅੰਮ੍ਰਿਤਸਰ ਹੋਵੇ, ਸਿੱਖਾਂ ਦਾ ਪੁੱਤ ਹੋਵੇ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਹੋਵੇ, ਤੇ ਗੁਰੂ ਰਾਮਦਾਸ ਜੀ ਨੂੰ ਛੱਡ ਕੇ ਬਾਗਾਂ ਜਾਣ। ਸਤ ਬਚਨ ਵਾਪਸ ਆ ਗਏ, ਫਿਰ ਜੁੜਨਾ। ਬੜਾ ਆਨੰਦ ਅੱਗੇ ਨਾਲ ਤੋਂ ਵੀ ਖੇੜਾ ਵੱਧ। ਜਦੋਂ ਨਾ ਇਸ ਤਰ੍ਹਾਂ ਆਨੰਦ ਵਿੱਚ ਬੈਠੇ ਨੇ, ਮਹੀਨਾ ਕੁ ਗੁਜਰਿਆ, ਮਹਾਂਪੁਰਖਾਂ ਨੇ ਆਪ ਸੱਦ ਲਿਆ। ਕਹਿਣ ਲੱਗੇ, ਵੀਰ ਸਿੰਘ ਬੇਟੇ ਨੂੰ, ਬੇਟਾ, ਤੈਨੂੰ ਅਸੀਂ ਹਰਿਮੰਦਰ ਸਾਹਿਬ ਵਿੱਚੋਂ ਆਪ ਹੀ ਕਟਾਇਆ, ਤੂੰ ਪੁੱਛਿਆ ਹੀ ਨਹੀਂ ਵੀ ਇਹ ਕੀ ਕਹਿ ਰਹੇ ਹੋ, ਬਾਗਾਂ ਵੱਲ ਤੋਰ ਰਹੇ ਹੋ। ਮੈਂ ਤੈਨੂੰ ਬਾਗਾਂ ਵਿੱਚੋਂ ਝਿੜਕਿਆ ਵੀ ਤੂੰ ਇੱਥੇ ਕਿਉਂ ਬੈਠਦਾ ਏ? ਤੂੰ ਤਾਂ ਨਾ ਪੁੱਛਿਆ ਵੀ ਤੁਸੀਂ ਆਪ ਬਿਠਾਇਆ ਸੀ ਇਸ ਰਾਹ ਤੇ? ਨਾ ਇਹਨਾਂ ਵੀ ਕਹਿਣਾ ਗੁਸਤਾਖੀ ਸਤਿਗੁਰਾਂ ਨੂੰ ਵੀ ਇਹ ਕਿਉਂ ਤੇ ਕਿਵੇਂ ਜੋ ਕਹੀ ਜਾਣ। ਗੁਰੂ ਰਾਮਦਾਸ ਜੀ ਦੇ ਇਹ ਬਚਨ ਨੇ ਨਾ, ਸਹਿਬ ਕਹਿੰਦੇ, ਜੋ ਗੁਰ ਕਹੈ ਸੋਈ ਪਲ ਮਾਨੋ। ਜੋ ਵੀ ਸਤਿਗੁਰੂ ਕਹਿ ਦੇਣ, ਭਾਵੇਂ ਜੰਡ ਤੇ ਚੜਾ, ਭਾਵੇਂ ਛੜੇ ਬਣਾਉਣ, ਭਾਵੇਂ ਗੁਰੂ ਕੇ ਪਿਆਰਿਓ ਗਲਾਂ ਵਿੱਚ ਕਾਰ ਪਾ ਕੇ ਸਤਕਾਰ ਦੇਣ ਤੇ ਭਾਵੇਂ ਤੱਤਾ ਰੇਤਾ ਤੇ ਤੱਤੇ ਪਾਣੀ ਵਿੱਚ ਉਹ ਉਬਾਲੇ ਕਾਲ ਤੇ ਕਹਿਣ ਉੱਥੇ ਇਹ ਨਹੀਂ। ਭਾਈ ਸਾਹਿਬ ਕਹਿਣ ਲੱਗੇ ਮਹਾਂਪੁਰਖੋ ਮੈਨੂੰ ਮੇਰੇ ਵੱਡਿਆਂ ਨੇ ਸਿਖਾਇਆ ਏ ਸਤਿਗੁਰੂ ਦੇ ਬਚਨ ਤੇ ਇਹ ਨਹੀਂ ਪੁੱਛਣਾ ਵੀ ਕਿਉਂ ਪਹਿਲਾਂ ਕੁਝ ਹੋਰ ਕਹਿੰਦੇ ਸਾ ਜੀ ਅੱਜ ਕੁਝ ਹੋਰ ਕਹਿੰਦੇ ਹੋ ਤੇ ਇੱਕ ਉਹਦਾ ਪਿਆਰਾ ਸਿੱਖ ਜਦੋਂ ਮਹਾਂਪੁਰਖ ਬਚਨ ਕਰੇ ਉਹਦੇ ਤੇ ਨਹੀਂ ਇਹ ਸਵਾਲ ਕਦੇ ਕਰਨਾ। ਇਹ ਨਹੀਂ ਜਿਵੇਂ ਦੁਨੀਆਂ ਕਹਿੰਦੀ ਪਹਿਲਾਂ ਸਮਝਾਂਗੇ ਫਿਰ ਤੁਰਾਂਗੇ। ਹਾਂ ਇਹ ਸਮਝ ਦੁਨੀਆਂ ਵਿੱਚ ਜ਼ਰੂਰ ਚਾਹੀਦੀ ਏ ਸਤਿਗੁਰੂ ਜੀ ਕੋਲ ਪਿਆਰਿਓ ਸਮਝ ਪੈਣੀ ਤਾਂ ਜਦੋਂ ਅਸੀਂ ਬਚਨ ਦੀ ਕਮਾਈ ਸ਼ੁਰੂ ਕਰਾਂਗੇ ਉਹਦੇ ਤੋਂ ਪਹਿਲਾਂ ਨਹੀਂ। ਤਾਂ ਸਤਿਗੁਰੂ ਜੀ ਕਹਿੰਦੇ ਸਿਆਣਪ ਛੱਡ ਤੇ ਜਿਵੇਂ ਕਹਿੰਦੇ ਹਾਂ ਤੂੰ ਕਰੀ ਚੱਲ। ਭਾਈ ਵੀਰ ਸਿੰਘ ਜੀ ਨੇ ਕਿਹਾ ਜੀ ਤੁਸਾਂ ਨੂੰ ਮੈਂ ਆਪਣੀ ਬਿਮਾਰੀ ਦੱਸੀ ਸੀ ਤੁਸਾਂ ਦਵਾਈ ਦਿੱਤੀ ਮੈਂ ਖਾ ਲਈ ਮੈਂ ਕਿਉਂ ਪੁੱਛਾਂ ਹਰਿਮੰਦਰ ਸਾਹਿਬ ਵਿੱਚ ਬੈਠਾ ਜਾਂ ਬਾਗ ਵਿੱਚ ਗੱਲ ਤੇ ਇਵੇਂ ਜਿੱਥੇ ਬਿਠਾ ਕੇ ਉਹਦੀ ਯਾਦ ਆਵੇ ਉਹਨੂੰ ਪੁਕਾਰਨਾ ਤੁਸੀਂ ਉਧਰ ਤੋਂ ਰਿਹਾ ਸੀ ਮੈਂ ਯਾਦ ਪੁਕਾਰ ਰਿਹਾ ਸਾਂ। ਕਹਿਣ ਲੱਗੇ ਬੇਟਾ ਸ਼ਾਬਾਸ਼ ਆ ਤੈਨੂੰ ਇੱਕ ਦਾ ਰਾਜ ਦੱਸੀਏ ਦੱਸੋ ਜੇ। ਕਹਿਣ ਲੱਗੇ ਜਦੋਂ ਤੂੰ ਬੈਠਦਾ ਸੀ ਨਾ ਹਰਿਮੰਦਰ ਸਾਹਿਬ ਰਸ ਤੈਨੂੰ ਸਤਿਗੁਰੂ ਦੇ ਰਹੇ ਸਨ ਪਰ ਅੰਦਰ ਤੇਰੇ ਖਿਆਲ ਆ ਗਿਆ ਹੌਲੀ ਹੌਲੀ ਉਹ ਵੱਧਦਾ ਜਾ ਰਿਹਾ ਸੀ ਭਈ ਸਾਰੇ ਬਜ਼ੁਰਗ ਤੇ ਵੱਡੀ ਉਮਰਾਂ ਦੇ ਬੈਠਦੇ ਨੇ ਪਰ ਚੜ੍ਹਦੀ ਜਵਾਨੀ ਵਿੱਚ ਸਿਮਰਨ ਕਰਨਾ ਘੰਟਿਆਂ ਬੱਤੀ ਵੇਰਸਿਆਂ ਤੂੰ ਕੱਲਾ ਹੀ ਕਰਦਾ ਪਿਆਰ ਆਚਾਰ ਫੇਰੇ ਵੱਡੀ ਉਮਰਾਂ ਦੇ ਨੇ। ਕਹਿੰਦੇ ਅਹੰਕਾਰ ਗੁਰੂ ਨੂੰ ਚੰਗਾ ਨਾ ਲੱਗਾ ਉਹਨਾਂ ਨੇ ਸਿਮਰਨ ਨਹੀਂ ਖੋਇਆ ਪਰ ਤੇਰਾ ਰਸ ਖੋ ਲਿਆ ਕਿਉਂਕਿ ਉਹ ਰਸ ਕੇਵਲ ਉਹਨਾਂ ਆਪਣੇ ਖਰਚ ਵਿੱਚ ਰੱਖਿਆ। ਵਾਹਿਗੁਰੂ ਅਸੀਂ ਕਹਿ ਸਕਦੇ ਹਾਂ ਰਸ ਉਹ ਹੀ ਦੇਣਗੇ ਆਪਾਂ ਨਹੀਂ ਰਸ ਲੈ ਸਕਦੇ। ਉਹ ਕਹਿੰਦੇ ਤੂੰ ਕਹਿ ਵਾਹਿਗੁਰੂ ਅਸੀਂ ਉਹਦੇ ਨਾਲ ਉਹਦੇ ਚ ਭਰਾਂਗੇ ਰਸ ਤੂੰ ਆਵੀ ਸੰਗਤ ਵਿੱਚ ਪਰ ਬਖਸ਼ਿਸ਼ ਅਸੀਂ ਉਹਦੇ ਨਾਲ ਸਤਿਗੁਰੂ ਜੀ ਕਹਿੰਦੇ ਜੋੜਾਂਗੇ ਤਾਂ ਹੀ ਤੇਰਾ ਹਮੇਸ਼ਾ ਉਹਦੇ ਭੈ ਵਿੱਚ ਰਹਿਣਾ। ਕਹਿੰਦੇ ਬੋਲੀ ਤੂੰ ਰਸ ਸਾਡੀ ਮਰਜ਼ੀ ਏ ਵੀ ਬੋਲਾਂ ਭਰਨਾ ਕਿ ਨਹੀਂ ਭਰਨਾ ਇਹ ਉਹਨਾਂ ਦੀ ਮੌਤ। ਕਹਿਣ ਲੱਗੇ ਉੱਥੇ ਤੇਰੇ ਅੰਦਰ ਪੁਰਨਾ ਰਸ ਮੁੱਕਿਆ ਬਾਗ ਵਿੱਚ ਤੈਨੂੰ ਘੱਲਿਆ ਬਾਗ ਵਿੱਚ ਜਦੋਂ ਗਏ ਫਿਰ ਤੇਰੇ ਅੰਦਰ ਇਹ ਖਿਆਲ ਆਉਣਾ ਸ਼ੁਰੂ ਹੋਇਆ। ਇੱਕ ਦਿਨ ਦੋ ਦਿਨ ਆਇਆ ਲੋਕੀ ਐਵੇਂ ਉੱਥੇ ਜਾ ਕੇ ਹਰਿਮੰਦਰ ਸਾਹਿਬ ਜੁੜਦੇ ਨੇ ਉੱਥੇ ਕੀਰਤਨ ਸੁਣ ਜੇ ਜੁੜਨ ਦੀ ਗੱਲ ਤੇ ਬਾਗ ਵਿੱਚ ਹੀ ਚੌਂਕੜੀ ਮਾਰਨੀ ਚਾਹੀਦੀ ਏ ਰਸ ਉੱਚੋਂ ਵੀ ਖੋ ਲਿਆ। ਕਹਿਣ ਲੱਗੇ ਭਾਈ ਕਿਉਂਕਿ ਅਹੰਕਾਰ ਆ ਗਿਆ ਇਹ ਖਿਆਲ ਮੈਂ ਤਾਂ ਹੀ ਪਹਿਲਾਂ ਕਿਹਾ ਸੀ ਜਿਹੜਾ ਸਤਿਗੁਰੂ ਜੀ ਕਹਿੰਦੇ ਨੇ ਨਾ ਇੰਨਾ ਬਈ ਨਿਸ਼ਕਪਟ ਹੋ ਕੇ ਧਰਮ ਦਾ ਕਰਮ ਕਰਨਾ ਅਹੰਕਾਰ ਤੋਂ ਰਹਿਤ ਕਰਨਾ ਇਹਦੇ ਵਿੱਚ ਹੀ ਸਾਰਾ ਖੋਜੇ। ਕਈ ਵਾਰ ਇੱਕ ਬਚਨ ਮੰਨਿਆ ਜਾਂਦਾ ਦੂਸਰੇ ਵੱਲ ਧਿਆਨ ਨਹੀਂ ਕਰੀਦਾ ਖੀਰ ਬਣਾ ਕੇ ਵਿੱਚ ਰੇਤਾ ਪਈ ਜਾਂਦਾ ਅਹੰਕਾਰ ਦਾ। ਛੱਤੀ ਪ੍ਰਕਾਰ ਦੇ ਭੋਜਨ ਬਣਦੇ ਬੜੇ ਸੋਹਣੇ ਪਰ ਉਹਦੇ ਵਿੱਚ ਪਿਆਰਿਓ ਇਹ ਕਪਟ ਵਰਗੀ ਮਹਿਲ ਆ ਡਿੱਗਦੀ ਤੇ ਖਾਣਾ ਬੇਕਾਰ ਜੋ ਕੇ ਰਹਿ ਜਾਂਦਾ ਹੈ। ਮੈਂ ਬੇਨਤੀ ਕਰ ਰਿਹਾ ਸਮਾਂ ਪੁਰਖਿੰਦ ਵੀਰ ਸਿਆਂ ਉਸ ਖਿਆਲ ਆਇਆ ਤੇ ਤੈਨੂੰ ਉਸ ਉਲਟਾ ਦਿੱਤਾ ਰਸ ਮੁਕਤਾ ਹੁਣ ਇਹ ਖਿਆਲ ਤੇਰਾ ਖਤਮ ਕਰਨ ਲਈ ਉਹਨੇ ਰਸ ਖੋਇਆ ਸੀ। ਬਿਨੈ ਕਰਾਂ ਯਾਦ ਰੱਖੀਏ ਇਹੋ ਜਿਹੇ ਬਚਨ ਸਿਮਰਨ ਭਜਨ ਕਰਦਿਆਂ ਬਾਣੀ ਪੜ੍ਹਦਿਆਂ ਰਸ ਆਉਂਦਿਆਂ ਜੇ ਰਸ ਮੁਕਦਾ ਏ ਤੇ ਘਬਰਾਉਣਾ ਨਹੀਂ ਚਾਹੀਦਾ। ਇਸ ਗੱਲ ਦਾ ਪ੍ਰਤੀਕ ਸਤਿਗੁਰੂ ਸਾਡੇ ਸਿਰ ਤੇ ਖਲੋਤੇ ਨੇ ਉਹ ਕਦੇ ਰਸ ਦਿੰਦੇ ਨੇ ਕਦੇ ਰਸ ਉਹ ਖੋਲ ਦਿੰਦੇ ਨੇ ਤਾਂ ਕਿ ਸਾਨੂੰ ਹੋਰ ਭੁੱਖ ਲੱਗੇ ਅਸੀਂ ਤੜਪੀਏ ਤੇ ਇਕਦਮ ਉਹ ਬਖਸ਼ਿਸ਼ ਵਾਲਾ ਉਹ ਪਿਆਰਿਓ ਉਹ ਸਮਾਂ ਸਾਡੇ ਤੇ ਆਵੇ। ਭਾਈ ਵੀਰ ਸਿੰਘ ਜੀ ਨੇ ਜਦੋਂ ਇਹ ਬਚਨ ਕਿਹਾ ਉਹਨੇ ਚਰਨਾਂ ਤੇ ਮੱਛਾ ਟੇਕਿਆ ਸੱਚਮੁੱਚ ਐਕੋ ਜੇ ਖਿਆਲ ਮੇਰੇ ਅੰਦਰ ਆਉਂਦੇ ਸਨ ਉਹ ਅੰਦਰ ਨੂੰ ਜਾਂ ਸਤਿਗੁਰੂ ਜਾਣਦੇ ਨੇ ਤੇ ਜਾਂ ਉਹਦੇ ਨਾਲ ਜੁੜੀਆਂ ਆਤਮਾਵਾਂ ਜਾਣਦੀਆਂ ਨੇ। ਗੁਰੂ ਕੇ ਪਿਆਰਿਓ ਇਸ ਲਈ ਕਦੇ ਵੀ ਕਾਲੇ ਕਾਹਦੇ ਲਈ ਪੈਣਾ ਘਬਰਾਟਾ ਕਾਹਦੇ ਲਈ ਸਾਨੂੰ ਧੋਖਾ ਮੇ ਤੁਰਨ ਦਾ ਜਦੋਂ ਇਹਦੇ ਵਿੱਚ ਕੋਈ ਸਾਡੀ ਮੈਂ ਜੁੜਨ ਲੱਗੇ ਵੀ ਆਪਾਂ ਤੇ ਦੋ ਚਾਰ ਘੰਟੇ ਬੜਾ ਸੋਹਣਾ ਬਹਿ ਲੈਂਦੇ ਹਾਂ ਸਾਹਿਬ ਕਹਿੰਦੇ ਚੰਗਾ ਤੂੰ ਬਵੀ ਤੂੰ ਬੈਠਾ ਰਹੀ ਅਸੀਂ ਤੇਰੇ ਕੋਲ ਪਾਸੇ ਥੋੜਾ ਚਿਰ ਹੋ ਜਾਂਗੇ। ਸੁਆਮੀ ਪਿਆਰਿਓ ਇਹੋ ਜਿਹੇ ਮੌਕੇ ਤੇ ਅੰਦਰੋਂ ਅਰਦਾਸ ਤਰਲਾ ਨਿਕਲਣਾ ਚਾਹੀਦਾ ਕਿਹੜਾ ਜਿਹੜਾ ਕੀਰਤਨ ਦੇ ਰਾਹੀਂ ਕੱਢ ਕੇ ਸਾਜੇ ਨਾ ਰਾਤ ਪਿਤਾ ਪ੍ਰਭ ਮੇਰੇ ਮੇਰੇ ਪਿਤਾ ਮੈਨੂੰ ਇਹ ਤੋਂ ਰੱਖ ਆ ਜਿਹੜੇ ਅੰਦਰ ਬੈਠੇ ਨੇ ਨਾ ਵਿਕਾਰ ਮੈਨੂੰ ਇਹੋ ਜਿਹੇ ਖਿਆਲ ਪਾਉਂਦੇ ਨੇ ਇਹ ਨਾ ਮੇਰੇ ਅੰਦਰ ਆਉਣ ਮੋਹ ਨਿਰਗੁਣ ਮੇਰੇ ਸਾਰੇ ਔਗਣ ਨੇ ਗੁਣ ਤੁਹਾਡੇ ਵਿੱਚ ਨੇ ਆਓ ਆਪਾਂ ਵੀ ਆਖੀਏ ਸਤਿਗੁਰੂ ਸਾਧੂ ਸੰਗਤ ਕਰਵਾਓ ਸਿਮਰਨ ਸੇਵਾ ਕਰਵਾਓ ਪਰ ਤੁਸੀਂ ਰੱਖਣਾ ਹੈ ਆ ਜਿਹੜੇ ਅੰਦਰ ਨੇ ਨਾ ਕਪਟ ਅਹੰਕਾਰ ਇਹਨਾਂ ਤੋਂ ਬਚਾਉਣਾ ਤੁਸੀਂ ਰੱਖ ਸਕਦੇ ਹੋ ਦੁਨੀਆਂ ਕੀ ਜਾਣੇ ਉਹ ਤੇ ਕਹੇਗੀ ਬੜਾ ਸੋਹਣਾ ਪਾਠ ਸੇਵਾ ਸਿਮਰਨ ਕਰਦਾ ਏ ਪਰ ਤੁਸੀਂ ਮੇਰੇ ਅੰਦਰ ਤੋਂ ਜਾਣਦੇ ਹੋ ਜੀ ਤੁਸੀਂ ਕਿਰਪਾ ਕਰੋ ਮਿਲ ਕੇ ਆਖੋ ਜੇ ਰਾਖ ਪਿਤਾ ਪ੍ਰਭ ਮੇਰੇ ਮੋਏ ਨਿਰਗੁਣ ਸਭ ਗੁਣ ਤੇਰੇ ਰਾਖ ਪਿਤਾ ਪ੍ਰਭ ਮੇਰੇ ਮੋਏ ਨਿਰਗੁਣ ਸਭ ਗੁਣ ਤੇਰੇ ਰਾਖ ਪਿਤਾ ਰਾਖ ਪਿਤਾ ਪ੍ਰਭ ਮੇਰੇ ਮੋਏ ਨਿਰਗੁਣ ਸਭ ਗੁਣ ਤੇਰੇ ਰਾਖ ਪਿਤਾ ਪ੍ਰਭ ਮੇਰੇ ਮੋਏ ਨਿਰਗੁਣ ਸਭ ਗੁਣ ਤੇਰੇ ਰਾਖ ਪਿਤਾ ਤੁਸੀਂ ਸਾਨੂੰ ਰੱਖਣਾ ਏ ਤੂੰ ਸਤਿਗੁਰੂ ਜੀ ਕਿਰਪਾ ਕਰਕੇ ਆਖਦੇ ਮਨ ਕੀਵਾਂ ਕਰ ਤੂੰ ਸੇਵਾ ਕਰੀ ਚੱਲੇ ਹੌਲੀ ਹੌਲੀ ਸਾਰਾ ਕੁਝ ਤੇਰੀ ਝੋਲੀ ਪਵੇਗਾ
ਉਪਦੇਸ਼ ਕਰਨ ਸੋ ਲਗਾ ਸੇਵਾ ਵਿਖੇ ਵੱਡੋ ਅਨੁਰਾਗਾ
ਬੜੇ ਚਾਵਾਂ ਨਾਲ ਸਤਿਗੁਰੂ ਜੀ ਦਾ ਬਚਨ ਸੁਣਨ ਤੋਂ ਬਾਅਦ ਇਹ ਸਿੱਖ ਸੇਵਾ ਤੇ ਸਿਮਰਨ ਵਿੱਚ ਲੱਗ ਗਿਆ ਹੈ
ਸਮਾ ਪਾਏ ਸਿਮਰਨ ਸਤਨਾਮ ਲਿਵ ਲਾਗੀ ਮਤ ਪੀ ਅਬਰਮ
ਕਹਿੰਦੇ ਥੋੜਾ ਹੀ ਸਮਾਂ ਲੱਗਾ ਤੇ ਇਹਨੂੰ ਪਤਾ ਵੀ ਨਾ ਲੱਗਾ ਜਦੋਂ ਇਹਦੀ ਲਿਵ ਲੱਗਣੀ ਸ਼ੁਰੂ ਹੋ ਗਈ ਤੇ ਲਿਵ ਇੰਨੀ ਸੋਹਣੀ ਲੱਗਣੀ ਪਈ ਇਸ ਦੇ ਅੰਦਰ ਖੇੜਿਆ ਤੇ ਆਨੰਦ ਨਾਲ ਭਰਨ ਲੱਗ ਪਿਆ
ਮੁਕਤ ਉਚਿਤ ਪਾ ਸ੍ਰੀ ਗੁਰੂ ਕਰਨਾ
ਕਹਿਣ ਲੱਗੇ ਉਹ ਜਿਹੜੀ ਹਾਲਤ ਵਿੱਚ ਸਤਿਗੁਰੂ ਜੀ ਕਿਰਪਾ ਕਰਕੇ ਲਿਜਾ ਤੇ ਜੰਪਨ ਮਰਨ ਤੋਂ ਛੁਡਾਉਂਦੇ ਨੇ ਉਸ ਅਵਸਥਾ ਤੇ ਪਹੁੰਚ ਗਿਆ ਇਹ ਸਤਿਗੁਰੂ ਜੀ ਨੇ ਕਿਰਪਾ ਕੀਤੇ ਇਕਦਮ ਉਸ ਤਲ ਤੇ ਲੈ ਗਏ
ਇਸ ਪ੍ਰਕਾਰ ਕੋ ਦੇ ਉਪਦੇਸ਼ਾ
ਇਸ ਢੰਗ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਵੀ ਜੀ ਕਹਿੰਦੇ ਇਸ ਦਾ ਉਧਾਰ ਕੀਤਾ ਤੇ ਇਹਦੀ ਬਦੌਲਤ ਗੁਰੂ ਕੇ ਪਿਆਰਿਓ ਖੁਰੇ ਹੋਰ ਕਿੰਨੀਆਂ ਗੁਰੂਆਂ ਦਾ ਉਧਾਰ ਕੀਤਾ ਏ ਕਵੀ ਜੀ ਕਹਿੰਦੇ ਜੇ ਉਹ ਇਹਨਾਂ ਕੋ ਬਚਨ ਮੰਨ ਕੇ ਤਰ ਗਿਆ ਤੇ ਆਪਾਂ ਨੀ ਕਰਾਂਗੇ ਸਾਹਿਬ ਕਹਿੰਦੇ ਇਹ ਬਚਨ ਸਤਿਗੁਰੂ ਜੀ ਦਾ ਜਿਹੜਾ ਵੀ ਪੱਲੇ ਬੰਨੇਗਾ ਉਹਨੇ ਕਰਨਾ ਹੀ ਏ ਕਿਉਂਕਿ ਪਰਚਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਖਾਨਾ ਪਿਆਰਿਓ ਫਿਰ ਜਦੋਂ ਕੋਈ ਇਹ ਬਚਨਾਂ ਨੂੰ ਪਾਲਦਾ ਸਤਿਗੁਰੂ ਉਹਨੂੰ ਉਤਾਰਦੇ ਨੇ ਸਾਹਿਬ ਕਿਰਪਾ ਕਰਨ ਸਾਨੂੰ ਵੀ ਉਹ ਤਾਰਨ ਅਸੀਂ ਤਰਨ ਵਾਲੇ ਪਾਸੇ ਤੁਸੀਂ ਬੜੇ ਚਾਵਾਂ ਨਾਲ ਉਦਮ ਨਾਲ ਗੁਰੂ ਕੇ ਪਿਆਰਿਓ ਰੋਜ਼ ਵੀ ਪਾਉਂਦੇ ਹੋ ਪਰ ਇਹ ਜਿਹੜਾ ਅੱਜ ਦਾ ਦਿਨ ਵੇਖਦਾ ਵਾਂ ਪੂਰੇ ਸ਼ਹਿਰ ਵਿੱਚ ਵੱਖ ਵੱਖ ਇਲਾਕਿਆਂ ਵਿੱਚੋਂ ਸੰਗਤਾਂ ਪਹਿਲਾਂ ਹੀ ਉਡੀਕਦੀਆਂ ਨੇ ਕਦੋਂ ਸ਼ਨੀਵਾਰ ਆਵੇ ਸਿਮਰਨ ਸਮਾਗਮ ਦੇ ਅੰਦਰ ਅਸੀਂ ਹਾਜ਼ਰ ਹੋਈਏ। ਸਤਿਗੁਰੂ ਜੀ ਨੇ ਬਹੁਤ ਸੋਹਣਾ ਇੱਥੋਂ ਦੇ ਸਿੱਖਾਂ ਦਾ ਪ੍ਰਬੰਧਕ ਸਾਹਿਬਾਨਾਂ ਨੂੰ ਉੱਦਮ ਦਿੱਤਾ ਏ, ਉਹਦੀ ਬਦੌਲਤ ਸਿਮਰਨ ਵਿੱਚ ਤੁਸੀਂ ਉਚੇਚਾ ਜੁੜਦੇ ਹੋ। ਇਹਦੇ ਸਦਕਾ ਹੋਰੇ ਹੋਰ ਕਿੰਨੀਆਂ ਗੁਰੂਆਂ ਨੂੰ ਉਹ ਰੰਗ ਲੱਗਦੇ ਨੇ। ਸਤਿਗੁਰੂ ਮੇਰਾ ਕਰਨ ਕਿ ਰੰਗ ਲੱਗਣ। ਆਓ ਗੁਰੂ ਕੇ ਪਿਆਰਿਓ, ਅੱਜ ਦੋ ਗੁਆ ਦੋ ਚਾਰ ਪਰ ਵਾਹਿਗੁਰੂ ਕਹਿ ਕੇ ਸਮਾਂ ਹੋ ਜਾਣਾ, ਉਸੇ ਆਨੰਦ ਵਿੱਚ ਜੁੜਨਾ। ਉਸ ਤੋਂ ਬਾਅਦ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਗੁਰ ਸਰੋਵਰ ਸਾਹਿਬ ਢਾਕੀ ਜੱਸਾ ਭਾਈ ਗੁਰਦਾਸ ਸਿੰਘ ਇਲਾਕਪੁਰ ਉਹਨਾਂ ਦੀ ਰਚਨਾ ਤੋਂ ਆਪਾਂ ਨੇ ਕੁਝ ਸਮਾਂ ਪਾਠਾਂ ਸੁਣੀਆਂ ਨੇ। ਜੁੜੋ ਸਤਿਗੁਰੂ ਜੀ ਦੇ ਚਰਨਾਂ ਦੇ ਅੰਦਰ ਮਿਲ ਕੇ ਆਖੋ ਜੇ ਵਾਹਿਗੁਰੂ ਕਰਦੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।